ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਸ ਭਾਗਾ ਸਮਾਂ ਐਵੇਂ ਨਹੀਂ ਵੱਡਿਆਂ ਭਾਗਾਂ ਦੇ ਨਾਲ ਨਸੀਬ ਹੁੰਦਾ ਹੈ। ਸਤਿਗੁਰੂ ਦੇ ਬਚਨ ਹਨ, ਵੱਡ ਭਾਗੀ ਹਰ ਸੰਗਤ ਪਾਵੇ ਹੈ, ਭਾਗਹੀਨ ਪ੍ਰਮ ਚੂਟਾਂ ਖਾਵੇ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜੀਓ। ਸਤਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਾਨਿਮਰ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਜੀ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜਿਹੜੇ ਗੁਰਸਿੱਖ ਮਾਈ ਭਾਈ ਆਪ ਜੀ ਦੇ ਦਰ ਤੇ ਹਾਜ਼ਰ ਹੁੰਦੇ ਹਨ, ਉਹਨਾਂ ਨੂੰ ਕੀ ਮਿਲਦਾ ਹੈ? ਤਾਂ ਚੋਜੀ ਪਾਤਸ਼ਾਹ ਨੇ ਆਖਿਆ, ਹਾਜ਼ਰਾਂ ਕੋ ਮਿਹਰ ਹੈ ਖਾਲਸਾ ਜੀ, ਜੋ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ। ਜਿਹੜੇ ਮਹਾਰਾਜ ਨਹੀਂ ਆਉਂਦੇ ਤਾਂ ਸਤਿਗੁਰੂ ਦਾ ਜਵਾਬ ਸੀ ਵੀ ਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਹਾਜ਼ਰ ਹੁੰਦੇ ਹਨ ਉਹ ਗੁਰੂ ਦੀ ਮਿਹਰ ਦੇ ਪਾਤਰ ਹੁੰਦੇ ਹਨ, ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਗੁਰੂ ਦੀ ਮਿਹਰ ਤੋਂ ਖਾਲੀ ਰਹਿ ਜਾਂਦੇ ਹਨ। ਸੋ ਆਪ ਸੰਗਤਾਂ, ਸਤਿਗੁਰੂ ਦੀ ਮਿਹਰ ਪ੍ਰਾਪਤ ਕਰਨ ਲਈ, ਸਤਿਗੁਰੂ ਦੀ ਬਖਸ਼ਿਸ਼ ਲੈਣ ਲਈ ਸਤਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਸੋਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਾਡਾ ਬਹੁਤ ਵੱਡਾ ਭੁਲੇਖਾ ਦੂਰ ਕੀਤਾ ਹੈ। ਉਹ ਭੁਲੇਖਾ ਕੀ ਹੈ? ਹਰ ਮਨੁੱਖ ਇਹ ਸਮਝਦਾ ਹੈ, ਪਤਾ ਨਹੀਂ ਮੇਰੇ ਤੇ ਰੱਬ ਖੁਸ਼ ਹੋਊ ਕਿ ਨਹੀਂ ਹੋ। ਕਈ ਵਾਰ ਸਾਡੇ ਮਨ ਦੇ ਵਿੱਚ ਇਹ ਵੀ ਖਿਆਲ ਆਉਂਦਾ ਹੈ ਬਈ ਸ਼ਾਇਦ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਉਹਦੀ ਭਗਤੀ ਕਰਦੇ ਹਨ ਅਥਵਾ ਸਿਮਰਨ ਕਰਦੇ ਹਨ ਸ਼ਾਇਦ ਉਹਨਾਂ ਤੇ ਹੀ ਖੁਸ਼ ਹੁੰਦਾ ਹੋਵੇਗਾ, ਪਰ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਸਾਚਾ ਸਾਹਿਬ ਸਦ ਮਿਹਰਵਾਨ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਮਾਲਕ ਹੈ, ਸੱਚਾ ਪਾਤਸ਼ਾਹ ਹੈ, ਉਹਦਾ ਸੁਭਾਅ ਸਦ ਮਿਹਰਵਾਨ, ਸਦਾ ਹੀ ਦਿਆਲੂ ਕਿਰਪਾਲੂ ਹੈ। ਕੋਈ ਵੀ ਉਹਦੇ ਦਰ ਤੇ ਆ ਕੇ ਕੋਈ ਯਾਚਨਾ ਕਰੇ, ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਵੀ ਖਾਲੀ ਨਹੀਂ ਮੋੜਦਾ। ਇਹ ਤੇ ਸਾਡੇ ਆਪਣੇ ਮਨ ਦਾ ਹੀ ਵਹਿਮ ਭਰਮ ਹੋ ਸਕਦਾ ਬਈ ਪਤਾ ਨਹੀਂ ਸਾਡੀ ਰੱਬ ਸੁਣਦਾ ਕਿ ਨਹੀਂ ਸੁਣਦਾ, ਪਰ ਉਹ ਸਾਰਿਆਂ ਦੀ ਸੁਣਦਾ ਹੈ। ਪਰ ਜੇ ਸੱਚੇ ਦਿਲੋਂ ਦੁਆ ਕੀਤੀ ਜਾਵੇ, ਕਿਸੇ ਮੁਸਲਮਾਨ ਕਵੀ ਨੇ ਲਿਖਿਆ ਹੈ, ਮਨਜ਼ੂਰ ਹੋਤੀ ਹੈ ਦੁਆ ਜੋ ਦਿਲ ਸੇ ਹੋਤੀ ਹੈ, ਮੁਸ਼ਕਲ ਤੋ ਯੇ ਹੈ ਜੇ ਮੁਸ਼ਕਲ ਸੇ ਹੋਤੀ ਹੈ। ਜੋ ਦਿਲੋਂ ਅਰਦਾਸ ਕੀਤੀ ਜਾਵੇ ਉਹਨੂੰ ਪਰਮੇਸ਼ਰ ਜ਼ਰੂਰ ਸੁਣਦਾ ਹੈ, ਪਰ ਇਹ ਹੁੰਦੀ ਬੜੀ ਮੁਸ਼ਕਲ ਦੇ ਨਾਲ ਹੈ। ਹੁਣ ਜਦੋਂ ਅਸੀਂ ਅਰਦਾਸ ਕਰਦੇ ਵੀ ਹਾਂ ਤਾਂ ਉਸ ਵੇਲੇ ਸਾਡੇ ਮਨ ਦੇ ਵਿੱਚ ਇਹ ਇੱਕ ਵਹਿਮ ਭਰਮ ਪੈਦਾ ਹੋ ਜਾਂਦਾ ਹੈ ਬਈ ਪਤਾ ਨਹੀਂ ਸਾਡੀ ਰੱਬ ਸੁਣੇਗਾ ਕਿ ਨਹੀਂ ਸੁਣੇਗਾ। ਸਤਿਗੁਰੂ ਸਾਨੂੰ ਇਹ ਗੱਲ ਸਮਝਾਉਂਦੇ ਹਨ, ਸਾਚਾ ਸਾਹਿਬ ਸਦ ਮਿਹਰਵਾਨ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਮਾਲਕ ਹੈ ਤੇ ਸਦਾ ਹੀ ਮਿਹਰਾਂ ਦਾ ਘਰ ਹੈ। ਉਹ ਹਮੇਸ਼ਾ ਲਈ ਮਿਹਰਾਂ ਦਾ ਮੀਂਹ ਵਰਸਾਉਂਦਾ ਹੈ। ਕਦੇ ਵੀ ਇਹ ਨਾ ਮਨ ਦੇ ਵਿੱਚ ਸੋਚੋ ਬਈ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਨਾਰਾਜ਼ ਹੈ, ਜਾਂ ਉਹ ਸਾਡੇ ਤੇ ਪ੍ਰਸੰਨ ਨਹੀਂ ਹੈ, ਜਾਂ ਸਾਡੀ ਨਹੀਂ ਸੁਣੇਗਾ। ਐਸਾ ਸੋਚਣ ਦੀ ਕੋਈ ਲੋੜ ਹੀ ਨਹੀਂ, ਪਰ ਕੀਤਾ ਕੀ ਜਾਵੇ। ਮਨੁੱਖ ਦੇ ਆਪਣੇ ਪਾਪ, ਮਨੁੱਖ ਦੇ ਆਪਣੇ ਐਬ, ਮਨੁੱਖ ਦੇ ਆਪਣੇ ਔਗਣ ਜਦੋਂ ਸਾਹਮਣੇ ਦਿਖਾਈ ਦਿੰਦੇ ਨੇ, ਇਹਨੂੰ ਮੱਲੋ ਮੱਲੀਏ ਵਹਿਮ ਭਰਮ ਪੈ ਜਾਂਦਾ ਬਈ ਮੇਰੀ ਨਹੀਂ ਰੱਬ ਸੁਣੇਗਾ, ਮੈਂ ਪਾਪੀ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਐਬੀ ਹਾਂ, ਮੈਂ ਅਪਰਾਧੀ ਹਾਂ, ਮੇਰੀ ਕਿਵੇਂ ਸੁਣੇਗਾ। ਪਰ ਨਹੀਂ, ਉਹ ਸਾਰਿਆਂ ਦੀ ਹੀ ਸੁਣਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਚਾ ਸਾਹਿਬ ਸਦ ਮਿਹਰਵਾਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਾ ਪਾਤਸ਼ਾਹ ਹੈ ਤੇ ਸਦਾ ਹੀ ਦਿਆਲੂ ਕਿਰਪਾਲੂ ਹੈ। ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ, ਤੇ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਮੇਰੇ ਪੂਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਬੰਦ ਪਾਇਆ ਜਿੰਨੇ ਵੀ ਦੁੱਖ ਕਲੇਸ਼ ਸਨ ਉਹਨਾਂ ਸਾਰਿਆਂ ਨੂੰ ਬੰਨ ਪਾ ਦਿੱਤਾ ਮੇਰੇ ਪੂਰੇ ਸਤਿਗੁਰੂ ਨੇ। ਜਿੰਨੇ ਵੀ ਅੰਦਰੂਨੀ ਜਾਂ ਬਹਿਰੂਨੀ ਦੁਸ਼ਮਣ ਸਨ ਉਹਨਾਂ ਸਾਰਿਆਂ ਨੂੰ ਬੰਨ ਪਾ ਦਿੱਤਾ, ਸਾਰਿਆਂ ਲਈ ਰੁਕਾਵਟ ਖੜੀ ਕਰ ਦਿੱਤੀ। ਹੋਈ ਸਰਬ ਕਲਿਆਣ, ਹੁਣ ਸਭ ਤਰ੍ਹਾਂ ਦੇ ਨਾਲ ਸਾਡੀ ਕਲਿਆਣ ਹੋ ਗਈ ਹੈ, ਸਾਨੂੰ ਸੁੱਖ ਸ਼ਾਂਤੀ ਪ੍ਰਾਪਤ ਹੋ ਗਈ ਹੈ। ਕਿਉਂ? ਅਕਾਲ ਪੁਰਖ ਵਾਹਿਗੁਰੂ ਸਦਾ ਮਿਹਰਾਂ ਦਾ ਘਰ ਹੈ। ਹੁਣ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਵਿਖਿਆ ਨਹੀਂ, ਪਰ ਸਤਿਗੁਰੂ ਤਾਂ ਸਾਡੇ ਸਾਹਮਣੇ ਹਨ। ਆਪਾਂ ਨੂੰ ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਜਦੋਂ ਕੋਈ ਵੀ ਗੁਰਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ ਤਾਂ ਸਤਿਗੁਰੂ ਹਰ ਵਿਘਨ ਨੂੰ, ਦੁੱਖ ਕਲੇਸ਼ ਨੂੰ, ਅੰਦਰੂਨੀ ਤੇ ਬਹਿਰੂਨੀ ਦੁਸ਼ਮਣਾਂ ਨੂੰ ਬੰਨ ਪਾ ਦਿੰਦੇ ਹਨ ਤੇ ਸਭ ਤਰ੍ਹਾਂ ਦੇ ਨਾਲ ਸੁੱਖ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਹਾਇਤਾ ਪ੍ਰਾਪਤ ਕਰਨ ਦੇ ਲਈ ਕੀ ਸਾਧਨ ਕੀਤਾ, ਕੀ ਯਤਨ ਕੀਤਾ ਤੇ ਅਸੀਂ ਕੀ ਕਰਿਆ ਕਰੀਏ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਕੀ ਜਵਾਬ ਦਿੰਦੇ ਹਨ? ਸਭ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਉਹ ਵਾਹਿਗੁਰੂ ਪਰਮੇਸ਼ਰ ਮਹਾਨ ਦਿਆਲੂ ਕਿਰਪਾਲੂ ਹੈ। ਉਸਨੇ ਸਾਡੇ ਪੁੰਨਾਂ ਪਾਪਾਂ ਦੀ, ਗੁਣਾਂ ਔਗੁਣਾਂ ਦੀ, ਚੰਗੇ ਮਾੜੇ ਕਰਮਾਂ ਦੀ ਕੋਈ ਗਿਣਤੀ ਨਹੀਂ ਗਿਣੀ। ਕਿਉਂ? ਆਪਣਾ ਬਿਰਧ ਪਛਾਣ, ਉਹਦਾ ਆਪਣਾ ਇੱਕ ਧਾਰਮਿਕ ਨਿਯਮ ਹੈ। ਬਿਰਧ ਦਾ ਅਰਥ ਹੈ ਧਾਰਮਿਕ ਨਿਯਮ। ਉਸਦਾ ਆਪਣਾ ਇੱਕ ਧਾਰਮਿਕ ਨਿਯਮ ਹੈ। ਉਹ ਕੀ? ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਉਸ ਅਕਾਲ ਪੁਰਖ ਦਾ ਮਹਾਨ ਬਿਰਧ ਹੈ। ਚਾਹੇ ਕੋਈ ਧਰਮੀ ਹੈ ਚਾਹੇ ਅਧਰਮੀ ਹੈ, ਜਿਹੜਾ ਇੱਕ ਵਾਰੀ ਉਹਦੀ ਸ਼ਰਨ ਵਿੱਚ ਆ ਜਾਵੇ ਤੇ ਆਖੇ ਮੈਂ ਭੁੱਲ ਗਿਆ, ਮੈਨੂੰ ਬਖਸ਼ ਲੈ, ਤੇ ਵਾਹਿਗੁਰੂ ਉਸਦੇ ਸਾਰੇ ਗੁਨਾਹਾਂ ਨੂੰ ਮੁਆਫ ਕਰ ਦਿੰਦਾ। ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ। ਉਹ ਵਾਹਿਗੁਰੂ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਪਰ ਉਹਦਾ ਬੜਾ ਹੀ ਦਿਆਲੂ ਕਿਰਪਾਲੂ ਸੁਭਾਅ ਹੈ। ਉਹ ਵੱਡੇ ਵੱਡੇ ਗੁਨਾਹਾਂ ਨੂੰ, ਅਫਵਲ ਦਾ ਅਰਥ ਹੈ ਉਹ ਮੁਆਫ ਕਰ ਦਿੰਦੇ। ਇਹ ਉਸ ਵਾਹਿਗੁਰੂ ਦਾ ਬਿਰਧ ਹੈ। ਪਰ ਜੀਸਸ ਨੇ ਇੱਕ ਗੱਲ ਬਹੁਤ ਸੁੰਦਰ ਆਖੀ ਹੈ। ਉਹ ਕਹਿੰਦਾ ਜਿਹੜਾ ਮਨੁੱਖ ਆਪਣੇ ਗੁਨਾਹਾਂ ਨੂੰ ਮੁਆਫ ਕਰਾਉਣਾ ਚਾਹੁੰਦਾ ਹੈ ਤੇ ਉਸ ਨੂੰ ਵੀ ਕਿਸੇ ਦੇ ਗੁਨਾਹ ਨੂੰ ਮਾਫ ਕਰਨਾ ਚਾਹੀਦਾ। ਜਿਹੜਾ ਕਿਸੇ ਦੇ ਗੁਨਾਹ ਨੂੰ ਮਾਫ ਨਹੀਂ ਕਰ ਸਕਦਾ, ਉਹਦੇ ਗੁਨਾਹਾਂ ਨੂੰ ਕਦੀ ਰੱਬ ਵੀ ਮੁਆਫ ਨਹੀਂ ਕਰਦਾ। ਇਸ ਲਈ ਪਹਿਲਾਂ ਸਾਨੂੰ ਵੀ ਉਹ ਗੁਣ ਪਰਮਾਤਮਾ ਵਾਲਾ ਧਾਰਨ ਕਰਨਾ ਚਾਹੀਦਾ, ਜਿਵੇਂ ਪਿਤਾ ਦਾ ਸੁਭਾਅ ਬੜਾ ਦਿਆਲੂ ਕਿਰਪਾਲੂ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਜੈਸਾ ਬਾਲਕ ਪਾਏ ਸੁਭਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਪੁੱਤਰ ਚਾਹੇ ਕਿਤਨਾ ਵੀ ਗੁਸਤਾਖ ਕਿਉਂ ਨਾ ਹੋਵੇ, ਪਰ ਜਦੋਂ ਇੱਕ ਵਾਰੀ ਪਿਤਾ ਦੇ ਸਾਹਮਣੇ ਆ ਕੇ ਆਖ ਦੇਵੇ ਬਈ ਮੇਥੋਂ ਗਲਤੀ ਹੋਈ, ਮੈਂ ਭੁੱਲ ਗਿਆ, ਮੈਨੂੰ ਮਾਫ ਕਰ ਦਿਓ, ਜਿਹੜਾ ਸਿਆਣਾ ਪਿਤਾ ਹੈ ਉਹ ਆਪਣੇ ਕੀਤੇ ਪੁੱਤਰ ਦੇ ਸਾਰੇ ਗੁਨਾਹਾਂ ਨੂੰ ਮੁਆਫ ਕਰ ਦਿੰਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਬੜਾ ਹੀ ਦਿਆਲੂ ਕਿਰਪਾਲੂ ਹੈ। ਕਰ ਉਪਦੇਸ਼ ਝਿੜਕੇ ਬਹੁ ਪੰਥੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ। ਉਹ ਮਾਲਕ ਸਾਡੇ ਪਿਛਲੇ ਗੁਨਾਹਾਂ ਨੂੰ ਸਾਰਿਆਂ ਨੂੰ ਮਾਫ਼ ਕਰ ਦਿੰਦਾ। ਜੀ ਇੱਕ ਵਾਰੀ ਉਹਦੇ ਦਰ ਤੇ ਆ ਕੇ ਅਰਦਾਸ ਕਰੀਏ। ਹਜ਼ੂਰ ਇਸੇ ਲਈ ਫਰਮਾਉਂਦੇ ਨੇ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਉਸ ਅਕਾਲ ਪੁਰਖ ਨੇ ਆਪਣਾ ਇਹ ਬਿਰਧ ਸੁਭਾਅ ਪਛਾਣ ਕੇ, ਆਪਣਾ ਧਾਰਮਿਕ ਨਿਯਮ ਸਮਝ ਕੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਸ ਧਾਰਮਿਕ ਨਿਯਮ ਨੂੰ ਯਾਦ ਕਰਦਿਆਂ ਹੋਇਆਂ ਉਹਨੇ ਸਾਡੀ ਕੋਈ ਗੁਣਾ ਔਗੁਣਾ ਦੀ, ਚੰਗੇ ਮਾੜੇ ਕਰਮਾਂ ਦੀ ਕੋਈ ਗਿਣਤੀ ਨਹੀਂ ਗਿਣੀ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਹਾਥ ਦੇ ਰਾਖੇ ਕਰੇ ਆਪਣੇ, ਸਾਨੂੰ ਆਪਣੇ ਬਣਾ ਕੇ ਤੇ ਸਾਡੇ ਸਿਰ ਉੱਤੇ ਮਿਹਰਾਂ ਭਰਿਆ ਹੱਥ ਰੱਖ ਕੇ ਸਾਡੀ ਹਰ ਪ੍ਰਕਾਰ ਰੱਖਿਆ ਕੀਤੀ ਹੈ, ਸਦਾ ਸਦਾ ਰੰਗ ਮਾਣ। ਤੇ ਇਸ ਲਈ ਅਸੀਂ ਹੁਣ ਹਮੇਸ਼ਾ ਹਮੇਸ਼ਾ ਆਨੰਦ ਮਾਣ ਰਹੇ ਹਾਂ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੇ, ਹੋਏ ਸਰਬ ਕਲਿਆਣ ਰਹਾ। ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਸਦਾ ਹੀ ਮਿਹਰਵਾਨ, ਮੇਰਾ ਦਾ ਘਰ ਹੈ, ਮੇਰਾ ਦਾ ਸਾਈ ਹੈ। ਮੇਰੇ ਪੂਰੇ ਸਤਿਗੁਰੂ ਨੇ ਮਿਹਰ ਕੀਤੀ, ਦੁੱਖ ਦੁਸ਼ਮਣ ਨੂੰ ਬੰਨ ਪਾ ਦਿੱਤਾ, ਹੁਣ ਗੁਰੂ ਦੀ ਮਿਹਰ ਨਾਲ ਸਭ ਤਰ੍ਹਾਂ ਦੇ ਨਾਲ ਸੁੱਖ ਸ਼ਾਂਤੀ ਪ੍ਰਾਪਤ ਹੋ ਗਈ ਹੈ। ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਤੇ ਨਾਲ ਉਹਦੀ ਵਡਿਆਈ ਵੀ ਕਰਦੇ ਹਨ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਦੇਖੋ ਉਸ ਵਾਹਿਗੁਰੂ ਦੇ ਪਰ ਉਪਕਾਰ, ਜੀਓ ਪਾਏ ਜੀਵ ਕਲਾ ਨੂੰ, ਜੀਵ ਆਤਮਾ ਨੂੰ, ਜਿੰਦ ਜਾਨ ਨੂੰ ਪਾ ਕੇ ਸਾਡੇ ਪਿੰਡ ਸਰੀਰ ਨੂੰ ਜਿਸਨੇ ਰਚਿਆ। ਹੁਣ ਜੇ ਸਰੀਰ ਦੇ ਵਿੱਚ ਜੀਵ ਆਤਮਾ ਨਾ ਹੋਵੇ ਤੇ ਇਹ ਮੁਰਦਾ ਹੈ। ਸਰੀਰ ਵਿੱਚ ਜਿੰਦ ਜਾਨ ਵਾਹਿਗੁਰੂ ਨਾ ਪਾਵੇ ਕਿਸੇ ਕੰਮ ਨਹੀਂ। ਇਸੇ ਲਈ ਇਹ ਉਸ ਵਾਹਿਗੁਰੂ ਦਾ ਪਰ ਉਪਕਾਰ ਹੈ ਵੀ ਜੀਵ ਨੂੰ ਪਾ ਕੇ ਜਿਸਨੇ ਸਾਡੇ ਪਿੰਡ ਸਰੀਰ ਨੂੰ ਸਾਜਿਆ ਹੈ, ਰਚਿਆ ਹੈ, ਇੱਥੇ ਹੀ ਬਸ ਨਹੀਂ, ਦਿੱਤਾ ਪਹਿਨਣ ਖਾਣ, ਫਿਰ ਸਾਨੂੰ ਖਾਣ ਤੇ ਪਹਿਨਣ ਵਾਸਤੇ ਵੀ ਸਾਰਾ ਕੁਝ ਦਿੱਤਾ ਹੈ। ਦੇਖ ਲਓ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉੱਥੇ ਵੀ ਵਾਹਿਗੁਰੂ ਉਸ ਬੱਚੇ ਨੂੰ ਲੋੜੀਂਦੀ ਖੁਰਾਕ ਪਹੁੰਚਾ ਰਿਹਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ, ਉਹ ਹੋਰ ਕੁਛ ਵੀ ਖਾ ਨਹੀਂ ਸਕਦਾ, ਉਸ ਵੇਲੇ ਉਹਦੇ ਲਈ ਦੁੱਧ ਉਸਨੇ ਬਣਾ ਦਿੱਤਾ। ਜਦੋਂ ਬੱਚਾ ਜਨਮ ਲੈਂਦਾ ਹੈ, ਉਸੇ ਵੇਲੇ ਮਾਂ ਦੀ ਅਸਥਨਾ ਵਿੱਚ ਦੁੱਧ ਆ ਜਾਂਦਾ ਹੈ। ਇਹ ਵਾਹਿਗੁਰੂ ਦੇ ਪ੍ਰਬੰਧ ਨੇ। ਫਿਰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਹੋਸ਼ ਸੰਭਾਲਦਾ ਹੈ, ਹੋਰ ਕਿੰਨੇ ਪਦਾਰਥ ਖਾਣ ਤੇ ਪਹਿਨਣ ਵਾਸਤੇ ਪਰਮੇਸ਼ਰ ਦਿੰਦਾ, ਕਿਸੇ ਗੱਲ ਦੀ ਕੋਈ ਕਮੀ ਹੈ? ਇਸੇ ਲਈ ਇਹ ਉਸ ਵਾਹਿਗੁਰੂ ਦੇ ਪਰ ਉਪਕਾਰ ਸਾਨੂੰ ਯਾਦ ਰੱਖਣੇ ਚਾਹੀਦੇ ਹਨ। ਕੁਛ ਵਿਦਵਾਨਾਂ ਨੇ ਜਿਹੜਾ ਜੀਓ ਪਾਏ ਪਾਠ ਹੈ, ਇਹ ਜੀ ਤੇ ਉਪਾਏ ਇਸ ਤਰ੍ਹਾਂ ਪਾਤਸ਼ੇਦ ਕਰਕੇ ਵੀ ਇਉਂ ਉਹਨਾਂ ਨੇ ਪਾਠ ਤੇ ਇਹ ਅਰਥ ਕੀਤਾ ਹੈ, ਜੀ ਉਪਾਏ, ਜਿਸਨੇ ਜੀਵ ਨੂੰ ਉਪਾਏ ਪੈਦਾ ਕਰਕੇ, ਵੀ ਪਹਿਲਾਂ ਜੀਵ ਨੂੰ ਪੈਦਾ ਕੀਤਾ ਫਿਰ ਸਾਡੇ ਸਰੀਰ ਨੂੰ ਰਚਿਆ, ਜੀਵ ਆਤਮਾ ਪਹਿਲਾਂ ਬਣਾਈ ਫਿਰ ਸਾਡੇ ਸਰੀਰ ਨੂੰ ਸਾਜਿਆ, ਤੇ ਨਾਲ ਖਾਣ ਤੇ ਪਹਿਨਣ ਵਾਸਤੇ ਵੀ ਸਾਰਾ ਕੁਝ ਦਿੱਤਾ ਹੈ। ਆਪਣੇ ਦਾਸ ਕੀ ਆਉ ਪੈਜ ਰਾਖੀ, ਨਾਨਕ ਸਤ ਕੁਰਬਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸ ਦਿਆਲੂ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸ ਦੀ, ਆਪਣੇ ਸੇਵਕ ਦੀ ਪੈਜ ਇੱਜ਼ਤ, ਆਪਣੇ ਸੇਵਕ ਦੀ ਲੱਜਿਆ ਆਪ ਹੀ ਰੱਖੀ ਹੈ। ਨਾਨਕ ਸਤ ਕੁਰਬਾਨ, ਹਜ਼ੂਰ ਕਹਿੰਦੇ ਮੈਂ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਜਾਣਾ ਹਾਂ। ਸੋਠ ਮਹੱਲਾ ਪੰਜਵਾਂ, ਦੁਰਤ ਗੁਆਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵਹੁ, ਮਨ ਧਨ ਦੇਹੇ ਸੁਖਾਲੀ ਰਹਾਓ। ਇਹਨਾਂ ਪੰਕਤੀਆਂ ਦੇ ਸਿਧਾਂਤ ਤੋਂ ਪਤਾ ਲੱਗਦਾ ਹੈ ਇਹ ਕਿਸੇ ਖਾਸ ਘਟਨਾ ਨੂੰ ਲੈ ਕੇ ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ ਹੈ, ਜਿਹਦੇ ਵਿੱਚ ਵਿਸ਼ੇਸ਼ ਕਰਕੇ ਰੱਖਿਆ ਦਾ ਜ਼ਿਕਰ ਹੈ। ਹੋਈ ਰਾਜੇ ਰਾਮ ਕੀ ਰਖਵਾਲੀ। ਇਤਿਹਾਸਕ ਪੱਖ ਤੋਂ ਮਹਾਂਪੁਰਖ ਇਹ ਉਥਾਨਕਾ ਸਰਵਣ ਕਰਾਉਂਦੇ ਸਨ। ਇੱਕ ਵਾਰ ਕੋਈ ਐਸੀ ਬਿਮਾਰੀ ਫੈਲ ਗਈ ਜਿਵੇਂ ਕੋਈ ਆ ਮਰੀ ਦੀ ਬਿਮਾਰੀ ਜਾਂ ਪਲੇਗ ਦੀ ਬਿਮਾਰੀ ਪੁਰਾਣੇ ਸਮੇਂ ਦੇ ਵਿੱਚ ਫੈਲ ਜਾਂਦੀ ਸੀ। ਇਹ ਐਸੀ ਬਿਮਾਰੀ ਸੀ ਜਿਸ ਦੇ ਨਾਲ ਬਹੁਤ ਸਾਰੀਆਂ ਜਾਨਾਂ ਵੀ ਚਲੀਆਂ ਜਾਂਦੀਆਂ। ਕੋਈ ਐਸੀ ਨਾ ਮੁਰਾਦ ਬਿਮਾਰੀ ਦੇ ਕਾਰਨ ਲੋਕ ਧੜਾ ਧੜ ਬਿਮਾਰ ਹੋ ਕੇ ਮਰਨ ਲੱਗੇ ਤੇ ਕੁਝ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਆਈਆਂ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਸੰਗਤਾਂ ਦੇ ਨਾਲ ਹੋ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਅਕਾਲ ਪੁਰਖ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਤੇ ਉਸਦਾ ਜੋ ਫਲ ਹੋਇਆ ਉਹਦਾ ਇਹਦੇ ਵਿੱਚ ਜ਼ਿਕਰ ਕੀਤਾ ਹੈ। ਹੋਈ ਰਾਜੇ ਰਾਮ ਕੀ ਰਖਵਾਲੀ। ਹਜ਼ੂਰ ਕਹਿੰਦੇ ਇਹ ਉਸ ਰਾਜੇ ਪਾਤਸ਼ਾਹ ਅਕਾਲ ਪੁਰਖ ਦੀ ਰਖਵਾਲੀ ਹੋਈ ਹੈ, ਭਾਵ ਉਸ ਅਕਾਲ ਪੁਰਖ ਨੇ ਸਾਰੇ ਸੰਸਾਰ ਦੀ ਰੱਖਿਆ ਕੀਤੀ ਹੈ। ਸੁਖ ਸਹਿਜ ਆਨੰਦ ਗੁਣ ਗਾਵੋ, ਇਸ ਲਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ, ਇਹਦੇ ਨਾਲ ਤੁਹਾਨੂੰ ਸੁਖ ਸਹਿਜ ਆਤਮਕ ਸੁਖ ਵੀ ਮਿਲਣਗੇ, ਪਰਮਾਤਮਕ ਆਨੰਦ ਵੀ ਹਾਸਲ ਹੋਣਗੇ। ਮਨ ਤਨ ਦੇਹ ਸੁਖਾਲੀ। ਤੁਹਾਡਾ ਮਨ ਵੀ, ਤੁਹਾਡਾ ਤਨ ਸਰੀਰ ਵੀ ਤੇ ਤੁਹਾਡੀ ਦੇਹ ਵੀ, ਦੇਹ ਤੋਂ ਮੁਰਾਦ ਆਤਮਾ ਦੀ ਵੀ ਲਈ ਜਾਂਦੀ ਹੈ। ਤੁਹਾਡਾ ਮਨ ਵੀ ਤੇ ਤਨ ਵੀ ਤੇ ਤੁਹਾਡੀ ਜਿਹੜੀ ਚੇਤਨ ਦੇ ਆਤਮਾ ਹੈ ਉਹ ਵੀ ਸੁਖਾਲੀ ਹੋ ਜਾਵੇਗੀ, ਸੁਖ ਵਾਲੀ ਹੋ ਜਾਵੇਗੀ। ਭਾਵ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਹਰ ਪ੍ਰਕਾਰ ਰੱਖਿਆ ਹੁੰਦੀ ਹੈ। ਦੁਰਤ ਗਵਾਇਆ ਹਰ ਪ੍ਰਵੇ ਆਪੇ, ਸਭ ਸੰਸਾਰੇ ਉਬਾਰਿਆ। ਲੋ ਉਸ ਪਰਮ ਪਿਤਾ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਬਚਾ ਲਿਆ। ਦੁਰਤ ਜੋ ਕੋਈ ਪਾਪ ਸੀ ਜਾਂ ਲੋਕਾਂ ਕੋਲੋਂ ਕੋਈ ਮਾੜਾ ਕਰਮ ਹੋਇਆ ਸੀ ਜਿਸਦੇ ਕਾਰਨ ਇਹ ਬਹੁਤ ਵੱਡਾ ਸੰਤਾਪ ਭੋਗ ਰਹੇ ਸਨ, ਦੁਰਤ ਕਹਿੰਦੇ ਨੇ ਪਾਪ ਨੂੰ, ਅਥਵਾ ਦੁਰਤ ਕਹਿੰਦੇ ਨੇ ਦੁੱਖ ਕਸ਼ਟ ਦੇ ਪ੍ਰਭਾਵ ਨੂੰ। ਉਸ ਦੁੱਖ ਕਸ਼ਟ ਦੇ ਪ੍ਰਭਾਵ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਹੀ ਗਵਾਇਆ ਹੈ, ਉਸਨੇ ਹੀ ਦੂਰ ਕੀਤਾ ਹੈ ਤੇ ਸਾਰੇ ਸੰਸਾਰ ਨੂੰ ਮੌਤ ਤੋਂ, ਭਿਆਨਕ ਬਿਮਾਰੀ ਤੋਂ ਬਚਾ ਲਿਆ ਹੈ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਧ ਸੰਭਾਰਿਆ। ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਧਾਰਨ ਕੀਤੀ, ਆਪਣਾ ਬਿਰਧ ਸੰਭਾਰਿਆ, ਉਸਨੇ ਆਪਣਾ ਬਿਰਧ ਧਾਰਮਿਕ ਨਿਯਮ ਸੰਭਾਲਿਆ। ਭਾਵ ਜਦੋਂ ਸਭ ਜੀਵਾਂ ਨੇ, ਸੰਗਤਾਂ ਨੇ ਰਲ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਵਾਹਿਗੁਰੂ ਨੇ ਮੌਤ ਤੋਂ ਬਚਾ ਲਿਆ, ਭਿਆਨਕ ਬਿਮਾਰੀ ਤੋਂ ਬਚਾ ਲਿਆ, ਇਹ ਉਸਦਾ ਆਪਣਾ ਬਿਰਧ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵਹੋ, ਮਨ ਤਨ ਦੇਹ ਸੁਖਾਲੀ ਰਹਾਉ। ਹਜ਼ੂਰ ਫਰਮਾਉਂਦੇ ਨੇ ਇਹ ਉਸ ਰਾਜੇ ਰਾਮ ਅਕਾਲ ਪੁਰਖ ਵਾਹਿਗੁਰੂ ਦੀ ਰਖਵਾਲੀ ਰੱਖਿਆ ਹੋਈ ਹੈ, ਭਾਵ ਉਸ ਅਕਾਲ ਪੁਰਖ ਨੇ ਸਾਰੇ ਸੰਸਾਰ ਦੀ ਰੱਖਿਆ ਕੀਤੀ ਹੈ। ਇਸੇ ਲਈ ਸਤਿਗੁਰੂ ਗੁਰਸਿੱਖਾਂ ਨੂੰ ਆਖਦੇ ਨੇ ਸੁਖ ਸਹਿਜ ਆਨੰਦ ਗੁਣ ਗਾਵੋ, ਬਈ ਤੁਸੀਂ ਵਾਹਿਗੁਰੂ ਦੇ ਗੁਣ ਗਾਓ, ਉਹਦੀ ਸਿਫਤ ਸਲਾਹ ਕਰੋ, ਤੁਹਾਨੂੰ ਆਤਮਕ ਸੁਖ ਵੀ ਮਿਲਣਗੇ, ਪਰਮਾਤਮਕ ਆਨੰਦ ਵੀ ਮਿਲ ਜਾਣਗੇ। ਮਨ ਤਨ ਦੇਹ ਸੁਖਾਲੀ, ਤੁਹਾਡਾ ਮਨ ਵੀ ਤੇ ਤਨ ਵੀ ਤੇ ਦੇਹ ਆਤਮਾ ਇਹ ਤੁਹਾਡੀ ਸੁਖਾਲੀ ਹੋ ਜਾਵੇਗੀ। ਰਹਾਓ ਵਿਸਰਾਮ ਦੇ ਕੇ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਤ ਤੇ ਉਧਾਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ। ਮੇਰਾ ਸਤਿਗੁਰੂ ਪਾਪੀਆਂ ਨੂੰ ਵੀ ਉਧਾਰਨ ਵਾਲਾ ਹੈ। ਪਤਤ ਕਹਿੰਦੇ ਨੂੰ ਜਿਹੜਾ ਆਦਮੀ ਡਿੱਗਿਆ ਹੋਵੇ। ਕਈ ਵਾਰੀ ਆਦਮੀ ਕਹਿੰਦਾ ਵੀ ਮੈਂ ਤੇ ਡਿੱਗ ਪਿਆ ਹਾਂ, ਹੁਣ ਮੈਂ ਨਹੀਂ ਖੜ ਸਕਦਾ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਡਿੱਗੇ ਟੱਠੇ ਲੋਕ ਨੇ ਪਾਪਾਂ ਕਰਕੇ, ਵਿਕਾਰਾਂ ਕਰਕੇ ਨਿਗਰੇ ਹੋਏ ਲੋਕ ਨੇ, ਉਹਨਾਂ ਦਾ ਵੀ ਮੇਰਾ ਸਤਿਗੁਰੂ ਉਧਾਰ ਕਰਨ ਵਾਲਾ ਹੈ। ਮੋਹਿ ਤਿਸਕਾ ਭਰਵਾਸਾ, ਤੇ ਮੈਨੂੰ ਉਸ ਸਤਿਗੁਰੂ ਦਾ ਪੂਰਨ ਭਰੋਸਾ ਹੈ। ਬਖਸ਼ ਲਏ ਸਭ ਸੱਚਾ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸਾਡੀ ਅਰਦਾਸ ਸੁਣ ਕੇ ਸੋ ਨਾਨਕ ਕੀ ਅਰਦਾਸਾ, ਵੀ ਸਾਡੀ ਅਰਦਾਸ ਸੁਣ ਕੇ। ਬਖਸ਼ ਲਏ ਸਭ ਸੱਚਾ ਸਾਹਿਬ, ਉਹ ਸੱਚੇ ਸਾਹਿਬ, ਸੱਚੇ ਮਾਲਕ, ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਸਾਰੇ ਜੀਵ ਬਖਸ਼ ਲਏ ਨੇ, ਭਾਵ ਸਮੁੱਚੇ ਸੰਸਾਰ ਲਈ, ਕਿਉਂਕਿ ਗੁਰਸਿੱਖ ਸਰਬੱਤ ਦਾ ਭਲਾ ਮੰਗਦਾ। ਹੋਰ ਕਿਸੇ ਧਰਮ ਦੇ ਵਿੱਚ ਇਹੋ ਜਿਹੀ ਦੁਆ ਨਹੀਂ ਜਿਸ ਦੇ ਵਿੱਚ ਸਰਬੱਤ ਦਾ ਭਲਾ ਮੰਗਿਆ ਗਿਆ ਹੋਵੇ। ਇਹ ਸਿਰਫ ਸਿੱਖ ਧਰਮ ਹੀ ਹੈ ਜੋ ਸਰਬੱਤ ਦਾ ਭਲਾ ਮੰਗਦਾ ਹੈ, ਆਪਣਾ ਵੀ, ਆਪਣੇ ਪਰਿਵਾਰ ਦਾ ਵੀ, ਤੇ ਆਪਣੇ ਮਿੱਤਰਾਂ ਦੋਸਤਾਂ ਦਾ ਵੀ, ਆਪਣੇ ਦੁਸ਼ਮਣਾਂ ਦਾ ਵੀ ਭਲਾ ਮੰਗਦਾ। ਜਦੋਂ ਸਰਬੱਤ ਦੀ ਗੱਲ ਆਉਂਦੀ, ਉੱਥੇ ਸਾਰੇ ਹੀ ਵਿੱਚ ਸ਼ਾਮਲ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਹਨ, ਬਖਸ਼ ਲਏ ਸਭ ਸੱਚਾ ਸਾਹਿਬ, ਸਾਡੀ ਅਰਦਾਸ ਕੀਤੀ ਸੁਣ ਕੇ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਸਾਰੇ ਹੀ ਜੀਵ ਬਖਸ਼ ਲਏ ਹਨ, ਚਾਹੇ ਕੋਈ ਪਾਪੀ ਸੀ, ਚਾਹੇ ਧਰਮੀ ਸੀ, ਚਾਹੇ ਗੁਣਾਂ ਵਾਲੇ ਸਨ ਤੇ ਚਾਹੇ ਔਗੁਣਾਂ ਵਾਲੇ ਸਨ। ਜਦੋਂ ਅਰਦਾਸ ਹੀ ਸਮੁੱਚੀ ਹੋ ਗਈ ਤੇ ਵਾਹਿਗੁਰੂ ਨੇ ਸਾਰਿਆਂ ਨੂੰ ਬਖਸ਼ ਲਿਆ। ਸੋਰਠ ਮਹੱਲਾ ਪੰਜਵਾਂ, ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬੇਦਾਰੇ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਾਪ ਚੜਿਆ। ਤਾਪ ਉਤਰਨ ਤੋਂ ਬਾਅਦ ਸ਼ੁਕਰਾਨੇ ਵਜੋਂ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਗੁਰਸਿੱਖ ਪੁੱਛਦੇ ਨੇ, ਮਹਾਰਾਜ ਇਹ ਬੁਖਾਰ ਤੇ ਲੈਂਦਾ ਹੀ ਨਹੀਂ ਸੀ, ਤੁਸੀਂ ਕਿਹੜੇ ਡਾਕਟਰ ਕੋਲੋਂ ਦਵਾਈ ਲਈ ਜਿਸ ਕਰਕੇ ਬੁਖਾਰ ਲੈ ਗਿਆ? ਤਾਂ ਹਜ਼ੂਰ ਇਹਦਾ ਜਵਾਬ ਦਿੰਦੇ ਹਨ, ਮੇਰਾ ਵੈਦ ਗੁਰੂ ਗੋਬਿੰਦ, ਮੇਰਾ ਤੇ ਵੈਦ, ਮੇਰਾ ਡਾਕਟਰ ਤੇ ਸਤਿਗੁਰੂ ਹੀ ਹੈ। ਤੇ ਦਵਾਈ ਕੀ ਹੈ? ਹਰ ਹਰ ਨਾਮ ਔਖਦ ਮੁਖ ਦੇਵੈ, ਨਾਮ ਦਾਰੂ ਹੈ, ਹਰ ਜਨ ਸਿਮਰਿਆ ਨਾਮ ਆਧਾਰ। ਅਸੀਂ ਨਾਮ ਦਾ ਆਸਰਾ ਲੈ ਕੇ, ਹਰ ਜਾਨੇ ਹਰੀ ਜਨਾ ਨੇ, ਵਾਹਿਗੁਰੂ ਦੇ ਦਾਸਾਂ ਨੇ ਨਾਮ ਦਾ ਆਸਰਾ ਲੈ ਕੇ ਵਾਹਿਗੁਰੂ ਨੂੰ ਸਿਮਰਿਆ, ਇਹ ਦਵਾਈ ਹੈ। ਤਾਪ ਉਤਾਰਿਆ ਸਤਿਗੁਰ ਪੂਰੇ, ਪੂਰੇ ਸਤਿਗੁਰੂ ਸਾਡੇ ਵੈਦ ਨੇ, ਡਾਕਟਰ ਨੇ, ਉਹਨਾਂ ਨੇ ਨਾਮ ਦਾ ਦਾਰੂ ਬਖਸ਼ਿਸ਼ ਕੀਤਾ। ਪੂਰੇ ਸਤਿਗੁਰੂ ਨੇ ਸਾਡਾ ਤਾਪ ਲਾਹ ਦਿੱਤਾ, ਸਰੀਰ ਦਾ ਤਾਪ ਵੀ ਲਾਹ ਦਿੱਤਾ, ਮਨ ਦਾ ਤਾਪ ਵੀ ਲਾਹ ਦਿੱਤਾ। ਆਪਣੀ ਕਿਰਪਾ ਧਾਰ, ਇਹ ਸਤਿਗੁਰੂ ਨੇ ਆਪਣੀ ਕਿਰਪਾ ਧਾਰਨ ਕੀਤੀ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬੇਦਾਰੇ। ਉਹ ਸਰਵ ਸ਼ਕਤੀਮਾਨ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸੇਵਕ ਨੂੰ ਬਖਸ਼ ਲਿਆ ਹੈ, ਸਾਹਿਬਜ਼ਾਦੇ ਨੂੰ ਬਖਸ਼ ਲਿਆ ਹੈ ਸਗਲੇ ਰੋਗ ਬੇਦਾਰੇ ਦੇ, ਸਾਰੇ ਰੋਗ, ਮਾਤਾ ਆਦਿਕ ਦੇ ਰੋਗ ਤੇ ਜਿਹੜਾ ਬੁਖਾਰ ਨਹੀਂ ਸੀ ਲੈਂਦਾ, ਉਹ ਸਾਰੇ ਹੀ ਰੋਗ ਨਾਸ ਕਰ ਦਿੱਤੇ। ਗੁਰ ਪੂਰੇ ਕੀ ਸਰਨੀ ਉਭਰੇ, ਕਾਰਜ ਸਗਲ ਸੁਆਰੇ। ਅਸਲੀ ਇਹ ਤੁਹਾਨੂੰ ਤੰਦਰੁਸਤੀ ਦੀ ਦਾਤ ਕਿੱਥੋਂ ਮਿਲੀ? ਹਜ਼ੂਰ ਕਹਿੰਦੇ, ਪੂਰੇ ਗੁਰੂ ਦੀ ਸ਼ਰਨ ਵਿੱਚੋਂ। ਗੁਰ ਪੂਰੇ ਕੀ ਸਰਨੀ ਉਭਰੇ, ਪੂਰਾ ਗੁਰੂ ਵੈਦ ਹੈ, ਪੂਰਾ ਗੁਰੂ ਪੂਰਾ ਡਾਕਟਰ ਹੈ, ਉਸ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹ ਬੱਚੇ ਨੇ ਕਾਰਜ ਸਗਲ ਸੁਆਰੇ, ਤੇ ਉਸ ਪੂਰੇ ਸਤਿਗੁਰੂ ਨੇ ਬਾਕੀ ਵੀ ਹੋਰ ਸਾਡੇ ਰਹਿੰਦੇ ਕਾਰਜ ਸਾਰੇ ਸੰਪੂਰਨ ਕਰ ਦਿੱਤੇ।